ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਉ ਸਤਿਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਆ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਉ ਸਤਿਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਆ ਜੀਉ ਗੁਣ ਗਾਏ ਵਿਗਸਾ ਸਦਾ ਆਨ ਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜਾ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਤਰੁੱਠ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਦੇਸ਼ ਵਿਦੇਸ਼ ਅੰਦਰ ਅਤੇ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਸਾਰੀਆਂ ਸੰਗਤਾਂ ਜੇ ਸਮੇਂ ਦੀ ਬਹੁਤ ਹੀ ਸ਼ਿੱਦਤ ਨਾਲ ਉਡੀਕ ਕਰਦੀਆਂ ਹੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 690 ਤੇ ਸ਼ੋਭਨੀਕ ਹਨ। ਗਰੀਬ ਨਵਾਜ ਨੇ ਸ਼ੰਤ ਸਿਰਲੇਖ ਹੇਠ ਭਾਵੇਂ ਕਿ ਆਮ ਕਰਕੇ ਸ਼ੰਤ ਦੇ ਦੌਰਾਨ ਸ਼ਬਦ ਵਿੱਚ ਚਾਰ ਬੰਦ ਹੁੰਦੇ ਨੇ, ਪਰ ਗਰੀਬ ਨਵਾਜ ਨੇ ਇੱਥੇ ਪੰਜ ਬੰਦ ਜਿਹੜੇ ਹਨ ਉਚਾਰਨ ਕੀਤੇ ਨੇ। ਸ਼ਬਦ ਦਾ ਜੋ ਸਮੁੱਚਾ ਭਾਵ ਹੈ ਕਿ ਮਨੁੱਖ ਦਾ ਇਹ ਜੀਵਨ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਸਫਲ ਹੋਣਾ ਹੈ, ਪਰ ਇਹ ਤਾਂ ਹੀ ਹੋ ਸਕਦਾ ਕਿ ਜੇ ਉਹ ਪਰਿਪੂਰਨ ਪਰਮਾਤਮਾ ਆਪਣੀ ਕਿਰਪਾ ਕਰੇ, ਆਪਣੀ ਬਖਸ਼ਿਸ਼ ਕਰੇ। ਤਰੁੱਠ ਕੇ ਜਦੋਂ ਉਹ ਮਿਹਰਾਮਤ ਕਰਦਾ, ਦਇਆ ਦ੍ਰਿਸ਼ਟੀ ਕਰਦਾ, ਮਨੁੱਖ ਨੂੰ ਆਪਣੇ ਸਿਮਰਨ ਵਿੱਚ, ਆਪਣੀ ਭਗਤੀ ਵਿੱਚ, ਬੰਦਗੀ ਦੇ ਵਿੱਚ ਜੋੜਦਾ ਹੈ। ਵੈਸੇ ਤਾਂ ਸਾਰੀਆਂ ਹੀ ਦਾਤਾਂ ਉਸ ਮਾਲਕ ਦੀਆਂ ਹਨ, ਪਰ ਜਦੋਂ ਮਾਲਕ ਦੀ ਸਾਡੇ ਜੀਵਨ ਵਿੱਚ ਕਿਰਪਾ ਵਰਤਦੀ ਹੈ, ਉਸ ਦਿਨ ਮਨੁੱਖ ਦਾਤਾਂ ਨੂੰ ਮਾਣਦਾ ਹੋਇਆ ਉਸ ਦਾਤੇ ਨਾਲ ਜੁੜਦਾ ਹੈ। ਮਾਇਆ ਵਿੱਚ ਰਹਿੰਦਾ ਹੋਇਆ ਪ੍ਰਭੂ ਦੀ ਮਾਇਆ, ਪ੍ਰਭੂ ਦੀ ਕਿਰਪਾ ਦਾ ਪਾਤਰ ਬਣਦਾ ਹੈ। ਜਿਸ ਦਿਨ ਮਾਲਕ ਦੀ ਕਿਰਪਾ ਹੁੰਦੀ ਹੈ, ਸਾਡੇ ਜੀਵਨ ਵਿੱਚ ਧਰਮ ਆਉਂਦਾ, ਅਸੀਂ ਗੁਰੂ ਨਾਲ, ਪਰਮੇਸ਼ਰ ਨਾਲ ਜੁੜਦੇ ਹਾਂ। ਇਹੀ ਕਾਰਨ ਕਿ ਗਰੀਬ ਨਵਾਜ ਨੇ ਜਦੋਂ ਜੀਵਨ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਕਿ ਜੇ ਮਾਲਕ ਸਾਨੂੰ ਇੰਨੀਆਂ ਵੱਡੀਆਂ ਦਾਤਾਂ ਦੇ ਦੇਵੇ ਕਿ ਆਮ ਕਰਕੇ ਸੰਸਾਰ ਵਿੱਚ ਰਿੱਧੀਆਂ ਸਿੱਧੀਆਂ ਕਈ ਵਾਰ ਮਨੁੱਖ ਇਹਨਾਂ ਵਿੱਚ ਉਲਝ ਕੇ ਰਹਿ ਜਾਂਦਾ, ਪਰ ਗਰੀਬ ਨਵਾਜ ਨੇ ਇੱਕ ਨਿਰਣਾ ਦਿੱਤਾ, ਹੇ ਪ੍ਰਭੂ, ਜੇ ਮੇਰੀ ਜ਼ਿੰਦਗੀ ਵਿੱਚ ਇੰਨੀ ਤਾਕਤ ਆ ਜਾਵੇ, ਇੰਨੀ ਸਮਰੱਥਾ ਆ ਜਾਵੇ ਕਿ ਅੱਗ ਦਾ ਸੁਭਾਅ ਹੈ ਸਾੜਨਾ, ਬਰਫ਼ ਦਾ ਸੁਭਾਅ ਹੈ ਕਿ ਬਰਫ਼ ਠਾਰ ਦਿੰਦੀ ਹੈ, ਸੁੰਨ ਕਰ ਦਿੰਦੀ ਹੈ, ਪਰ ਜੇ ਕਿਤੇ ਮੇਰੇ ਵਿੱਚ ਇੰਨੀ ਸਮਰੱਥਾ ਹੋਵੇ, ਪੈਰਾਂ ਅਗਨ ਹਿਵੈ ਕਰ ਬੰਧਾਂ, ਕਿ ਮੈਂ ਅੱਗ ਨੂੰ ਹੀ ਕੱਪੜੇ ਬਣਾ ਕੇ ਆਪਣੇ ਤਨ 'ਤੇ ਪਹਿਨ ਲਵਾਂ, ਭਾਵ ਅੱਗ ਮੈਨੂੰ ਸਾੜੇ ਨਾ। ਜੇ ਕਿਤੇ ਬਰਫ਼ ਵਿੱਚ ਹੀ ਮੈਂ ਘਰ ਬਣਾ ਕੇ ਰਹਿਣਾ ਸ਼ੁਰੂ ਕਰ ਦੇਵਾਂ, ਭੋਜਨ ਸਾਰ ਕਰਾਈ, ਉਵੇਂ ਤਾਂ ਭੋਜਨ ਖਾਂਦਿਆਂ ਜੇ ਕਿਤੇ ਦਾਲ ਸਬਜ਼ੀ ਵਿੱਚ ਕੋਈ ਰੋੜ, ਕੋਈ ਪੱਥਰ ਆ ਜਾਵੇ, ਅਤੇ ਕਈ ਵਾਰ ਜਦੋਂ ਉਹ ਦੰਦਾਂ ਥੱਲੇ ਆਉਂਦਾ ਅਤੇ ਮਨੁੱਖ ਨੂੰ ਬਹੁਤ ਸਾਰੀ ਅਲਕਤ ਆਉਂਦੀ ਹੈ, ਪਰ ਸਾਹਿਬ ਕਹਿੰਦੇ ਜੇ ਕਿਤੇ ਮੇਰਾ ਭੋਜਨ ਹੀ ਲੋਹਾ ਬਣ ਜਾਵੇ, ਭਾਵ ਉਵੇਂ ਤਾਂ ਜ਼ਿੰਦਗੀ ਵਿੱਚ ਮੈਣ ਕੇ ਦੰਤ ਕਿਉਂ ਖਾਈਐ ਸਾਰ, ਭਾਵ ਇਹਨਾਂ ਦੰਦਾਂ ਦੇ ਨਾਲ ਲੋਹਾ ਨਹੀਂ ਚੱਬਿਆ ਜਾ ਸਕਦਾ, ਪਰ ਸਾਹਿਬ ਕਹਿੰਦੇ ਜੇ ਕਿਤੇ ਲੋਹਾ ਹੀ ਮੇਰਾ ਭੋਜਨ ਬਣ ਜਾਵੇ, ਮੈਂ ਲੋਹੇ ਨੂੰ ਚੱਬਣ ਦੀ ਤਾਕਤ ਹਾਸਲ ਕਰ ਲਵਾਂ, ਪੈਰਾਂ ਅਗਨ ਹਿਵੈ ਕਰ ਬੰਧਾਂ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਂਕ ਚਲਾਈ, ਸਾਰੇ ਦੁੱਖਾਂ ਨੂੰ ਮੈਂ ਇਵੇਂ ਸਹਾਰ ਲਵਾਂ ਜਿਵੇਂ ਸੌਖੇ ਢੰਗ ਨਾਲ ਪਾਣੀ ਪੀ ਲਈਦਾ। ਭਾਵ ਆਮ ਕਰਕੇ ਜਦੋਂ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ, ਮਨੁੱਖ ਦੁਖੀ ਹੋ ਜਾਂਦਾ, ਮਨੁੱਖ ਕਲਪ ਜਾਂਦਾ, ਕਈ ਵਾਰ ਇਹ ਕਰਮ ਕਾਂਡਾਂ ਵੱਲ, ਪਖੰਡਾਂ ਵੱਲ, ਮਨਮਤ ਵੱਲ ਵੀ ਤੁਰ ਪੈਂਦਾ। ਇਹਨੂੰ ਪੁੱਛੀਏ ਵੀ ਕਿਉਂ ਤੁਰਿਆ, ਕਹਿੰਦਾ ਕੀ ਕਰਾਂ ਜੀ, ਮੇਰੀ ਜ਼ਿੰਦਗੀ ਵਿੱਚ ਦੁੱਖ ਆ ਗਏ ਨੇ। ਸਾਹਿਬ ਕਹਿੰਦੇ ਜਿਹੜੇ ਜ਼ਿੰਦਗੀ ਵਿੱਚ ਦੁੱਖ ਨੇ, ਮੈਂ ਇਹਨਾਂ ਨੂੰ ਬੜੇ ਸੌਖੇ ਢੰਗ ਨਾਲ ਸਹਾਰ ਲਵਾਂ, ਅਤੇ ਧਰਤੀ ਨੂੰ ਮੈਂ ਹਿੱਕ ਕੇ ਆਪਣੇ ਅੱਗੇ ਤੋਰ ਸਕਾਂ, ਭਾਵ ਮੇਰੇ ਵਿੱਚ ਇੰਨੀ ਤਾਕਤ ਆ ਜਾਵੇ, ਮੈਨੂੰ ਏਡੀ ਵੱਡੀ ਪ੍ਰਾਪਤੀ ਹੋ ਜਾਵੇ, ਧਰ ਤਰਾਜੀ ਅੰਬਰ ਤੋਲੀ ਪਿੱਛਿਆ ਟੰਕ ਚੜ੍ਹਾਈ। ਜੇ ਕਿਸੇ ਮੈਂ ਤੱਕੜੀ ਦੇ ਛਾਬੇ ਵਿੱਚ ਆਕਾਸ਼ ਨੂੰ ਪਾ ਕੇ ਤੋਲ ਸਕਾਂ, ਪਿੱਛੇ ਚਾਰ ਮਾਸਿਆਂ ਦਾ ਵੱਟਾ ਪਾ ਕੇ ਮੈਂ ਇਹਨਾਂ ਜ਼ਿੰਦਗੀ ਵਿੱਚ ਵੱਧ ਕੇ ਇੰਨਾ ਪਸਾਰਾ ਕਰ ਲਵਾਂ ਕਿ ਕਿਤੇ ਵੀ ਮੈਂ ਸਮਾਵਾਂ ਨਾ, ਏਵਡ ਵੱਧਾਂ ਮਾਵਾਂ ਨਾਹੀਂ, ਸਭ ਸਹਿ ਨੱਥ ਚਲਾਈ। ਮੈਂ ਸਾਰੇ ਜੀਵਾਂ ਨੂੰ ਨੱਥ ਪਾ ਕੇ ਜਿੱਧਰ ਮਰਜ਼ੀ ਚਾਹਵਾਂ ਉੱਧਰ ਤੋਰ ਸਕਾਂ, ਲਿਜਾ ਸਕਾਂ। ਜੇ ਮੇਰੇ ਕੋਲ ਇੰਨੀ ਤਾਕਤ ਆ ਜਾਵੇ, ਮੈਨੂੰ ਏਡੀਆਂ ਵੱਡੀਆਂ ਪ੍ਰਾਪਤੀਆਂ ਹੋ ਜਾਣ ਕਿ ਏਤਾ ਤਾਣ ਹੋਵੇ ਮਨ ਅੰਦਰ, ਕਰੀ ਤੇ ਆਖ ਕਰਾਈ, ਮੇਰੇ ਅੰਦਰ ਏਡਾ ਵੱਡਾ ਤਾਣ, ਏਡਾ ਵੱਡਾ ਬਲ ਆ ਜਾਵੇ ਕਿ ਮੈਂ ਸਭ ਕੁਝ ਕਰ ਵੀ ਸਕਾਂ ਅਤੇ ਦੂਜਿਆਂ ਕੋਲੋਂ ਵੀ ਜੋ ਚਾਹਵਾਂ ਉਹ ਕਰਾ ਸਕਾਂ। ਜੇ ਮੇਰੀ ਜ਼ਿੰਦਗੀ ਵਿੱਚ ਏਡੀ ਵੱਡੀ ਪ੍ਰਾਪਤੀ ਆ ਵੀ ਜਾਵੇ ਤਾਂ ਸਾਹਿਬ ਕਹਿੰਦੇ ਫਿਰ ਕੀ ਹੋਇਆ, ਕਿਉਂਕਿ ਜੇਵਡ ਸਾਹਿਬ ਤੇਵਡ ਦਾਤੀ ਦੇ ਕਰੇ ਰਜਾਈ। ਉਹ ਜਿੱਡਾ ਵੱਡਾ ਆਪ ਹੈ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਜੇਵਡ ਆਪ ਤੇਵਡ ਤੇਰੀ ਦਾਤ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਵੀ ਤੇਰੀਆਂ ਦਾਤਾਂ ਦੀ, ਤੇਰਾ ਜੋ ਸਾਨੂੰ ਤੂੰ ਦਾਨ ਦਿੰਦਾ, ਇਹਦਾ ਤਾਂ ਅਸੀਂ ਅੰਤ ਨਹੀਂ ਪਾ ਸਕਦੇ, ਅਤੇ ਤੇਰਾ ਅੰਤ ਕੌਣ ਪਾ ਸਕਦਾ, ਤੂੰ ਕਿੱਡਾ ਵੱਡਾ ਦਾਤਾ ਹੋਵੇਂਗਾ। ਵਾਹਿਗੁਰੂ ਤੇਰਾ ਸਭ ਸਦਕਾ, ਚਵਰਾਸੀ ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ। ਬ੍ਰਹਮਾ ਬਿਸ਼ਨ ਸਿਰੇ ਤੈਂ ਅਗਨਤ, ਤਿੰਨ ਕੋ ਮੋਹ ਭਇਆ ਮਨ ਮਦਕਾ। ਹੇ ਮੇਰੇ ਮਾਲਕ, ਤੂੰ ਜਿੱਡਾ ਵੱਡਾ ਆਪ ਹੈ, ਓਡੀਆਂ ਵੱਡੀਆਂ ਤੇਰੀਆਂ ਦਾਤਾਂ ਨੇ, ਪਰ ਜਿਸ ਦਿਨ ਤੂੰ ਸਾਡੇ 'ਤੇ ਕਿਰਪਾ ਕਰਦੈ ਤਾਂ ਸੱਚਮੁੱਚ ਇਸ ਗੱਲ ਦੀ ਸਮਝ ਆ ਜਾਂਦੀ ਕਿ ਜੀਵਨ ਦੀਆਂ ਅਹਿਮ ਪ੍ਰਾਪਤੀਆਂ ਵੀ ਤੇਰੀ ਕਿਰਪਾ ਤੋਂ ਥੱਲੇ ਨੇ। ਤੇਰੀ ਨਦਰ, ਤੇਰੀ ਮਿਹਰਮ, ਤੇਰੀ ਬਖਸ਼ਿਸ਼ ਦੇ ਤੁੱਲ ਇਹ ਸਾਰਾ ਕੁਝ ਨਹੀਂ ਹੋ ਸਕਦਾ, ਕਿਉਂਕਿ ਨਾਨਕ ਨਦਰ ਕਰੇ ਜਿਸ ਉੱਪਰ, ਜਿਹਦੇ 'ਤੇ ਉਹ ਆਪਣੀ ਨਦਰ ਕਰਦਾ ਨਾ, ਸੱਚ ਨਾਮ ਵਡਿਆਈ, ਫਿਰ ਉਹਨੂੰ ਸੱਚੇ ਨਾਮ ਵਿੱਚ ਜੋੜ ਕੇ ਵਡਿਆਈ ਦਿੰਦਾ। ਉਵੇਂ ਤਾਂ ਅਸੀਂ ਉਲਝੇ ਪਏ ਹਾਂ ਕਿ ਨਹੀਂ ਕਹਿਆ ਮੈਂ ਕੁਲੈ ਵਡਿਆਈ, ਸਾਡੇ ਵਿੱਚੋਂ ਕੋਈ ਕਹਿ ਰਿਹਾ ਵੀ ਮੈਨੂੰ ਆਪਣੀ ਕੁੱਲ ਦੀ, ਮੈਨੂੰ ਆਪਣੀ ਜਾਤ ਦੀ ਵਡਿਆਈ ਹੈ, ਵੀ ਮੇਰੀ ਜਾਤ ਬੜੀ ਵੱਡੀ ਹੈ, ਮੇਰੀ ਕੁੱਲ ਬੜੀ ਵੱਡੀ ਹੈ, ਮੇਰੀ ਜਾਤ ਬਰਾਦਰੀ ਦੇ ਵਿੱਚ ਬਹੁਤ ਸਾਰੇ ਤਾਕਤਵਰ ਲੋਕ ਨੇ, ਜਦੋਂ ਸਮਾਂ ਬਣੇ ਤਾਂ ਮੈਂ ਉਹਨਾਂ ਨੂੰ ਆਵਾਜ਼ ਮਾਰਾਂ, ਉਹ ਮੇਰੇ ਨਾਲ ਤੁਰਦੇ ਨੇ। ਪਰ ਸਾਹਿਬ ਕਹਿੰਦੇ ਤਾਂ ਕੁਝ ਵੀ ਨਹੀਂ, ਕਿਉਂਕਿ ਇੱਕ ਲੱਖ ਪੂਤ ਸਵਾ ਲੱਖ ਨਾਤੀ, ਤਿਹ ਰਾਵਣ ਘਰ ਦੀਆ ਨਾ ਬਾਤੀ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿੰਨ ਮੈਂ ਭਈ ਪਰਾਈ। ਇਹ ਕੋਈ ਬਹੁਤੀ ਵੱਡੀ ਵਡਿਆਈ ਨਹੀਂ ਵੀ ਬੰਦਾ ਕਹੇ ਵੀ ਮੇਰੀ ਬਰਾਦਰੀ ਵਿੱਚ ਮੇਰੇ ਚਾਰ ਭਰਾ ਨੇ, ਜਦੋਂ ਮੈਂ ਉਹਨਾਂ ਨੂੰ ਆਵਾਜ਼ ਮਾਰਾਂ, ਆਂਢੀਆਂ ਗਵਾਂਢੀਆਂ ਨੂੰ, ਜਦੋਂ ਮੈਂ ਮੇਰਾ ਚਿੱਤ ਕਰੇ ਮੈਂ ਦਬਾ ਲਵਾਂ, ਮੈਂ ਡਰਾ ਲਵਾਂ, ਇਹ ਕਾਹਦੀ ਵਡਿਆਈ ਹੈ? ਜਿਨ੍ਹਾਂ ਦੇ ਕੋਲ ਮਾਨੋ ਹਜ਼ਾਰਾਂ ਬਾਹਾਂ ਦਾ ਬਲ ਸੀ, ਜਿਹੜੇ ਇੱਕ ਨੂੰ ਆਵਾਜ਼ ਮਾਰਦੇ ਸਨ ਅਤੇ ਕਈ ਕਈ ਉਹਨਾਂ ਦੇ ਨਾਲ ਤੁਰਨ ਵਾਲੇ ਸਨ, ਅੱਜ ਉਹ ਦਿਖਾਈ ਨਹੀਂ ਦੇ ਰਹੇ। ਜਿਸ ਜਗ੍ਹਾ ਥਾ ਚਮਕਾ ਜਲਸਾ ਅਰ ਖੁਸਰੋ ਕਾ ਮਹੱਲ, ਚੰਦ ਕਬਰੋਂ ਕੇ ਸਿਵਾ ਅਬ ਤੋਂ ਕੁਛ ਵੀ ਨਹੀਂ, ਗੂੰਜਤੇ ਥੇ ਜਿਨਕੇ ਡੰਕੋਂ ਸੇ ਜ਼ਮੀਨੋਂ ਆਸਮਾਨ, ਦੌਰ ਖਮੋਸ਼ੀ ਕਾ ਹੂੰ ਨਾ ਹਾਂ, ਕੁਛ ਵੀ ਨਹੀਂ। ਸਭ ਕਹਿੰਦੇ ਕੋਈ ਉਲਝਿਆ ਪਿਆ ਵੀ ਮੈਨੂੰ ਆਪਣੀ ਜਾਤ ਬਰਾਦਰੀ ਕੁੱਲ ਦੀ ਵਡਿਆਈ ਹੈ, ਪਰ ਇਹ ਕੋਈ ਬਹੁਤੀ ਵੱਡੀ ਵਡਿਆਈ ਨਹੀਂ। ਕਿਨ ਹੀ ਕਹਿਆ ਮੈਂ ਕੁਲੈ ਵਡਿਆਈ, ਕਿਨ ਹੀ ਕਹਿਆ ਬਾਂ ਬਹੁ ਭਾਈ। ਕੋਈ ਕਹਿੰਦਾ ਵੀ ਮੈਨੂੰ ਚਾਰ ਭਰਾਵਾਂ ਦੀਆਂ ਬਾਹਾਂ ਦਾ ਆਸਰਾ ਹੈ, ਮੇਰੇ ਅੱਠ ਦਸ ਭਰਾ ਨੇ, ਜਦੋਂ ਮੈਂ ਚਿੱਤ ਕਰਾਂ ਉਹਨਾਂ ਨੂੰ ਆਵਾਜ਼ ਮਾਰਾਂ, ਉਹ ਬਾਹਾਂ ਮੇਰੇ ਨਾਲ ਰਲ ਕੇ ਤੁਰਦੀਆਂ ਨੇ। ਕੋਈ ਕਹਿ ਮੈਂ ਧਨੈ ਪਸਾਰਾ, ਕੋਈ ਇਸ ਗੱਲ ਦੇ ਵਿੱਚ ਉਲਝਿਆ ਪਿਆ ਵੀ ਮੇਰੇ ਕੋਲ ਧਨ ਕਰਕੇ ਬਹੁਤ ਵਡਿਆਈ ਹੈ, ਧਨ ਦਾ ਬੜਾ ਵਿਸਤਾਰ ਹੈ, ਬੜਾ ਪਸਾਰਾ ਹੈ, ਜਿੰਨਾ ਧਨ ਮੇਰੇ ਕੋਲ ਹੈ ਉਹਨਾਂ ਦੂਜਿਆਂ ਕੋਲ ਨਹੀਂ। ਪਰ ਸਾਹਿਬ ਕਹਿੰਦੇ ਮੋਹੇ ਦੀਨ ਹਰ ਹਰ ਆਧਾਰਾ, ਇਹ ਪ੍ਰਭੂ ਮੈਨੂੰ ਦੀਨ ਨੂੰ, ਮੈਨੂੰ ਗਰੀਬ ਨੂੰ, ਨਿਮਾਣੇ ਨੂੰ ਤੇਰੇ ਨਾਮ ਦਾ ਆਸਰਾ ਹੈ। ਮੈਂ ਤੇਰੇ ਨਾਮ ਦੀ ਟੇਕ ਆਪਣੀ ਜ਼ਿੰਦਗੀ ਵਿੱਚ ਤੱਕੀ ਹੈ, ਕਿਉਂਕਿ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਜਿਹਦੇ 'ਤੇ ਉਹ ਨਦਰ ਕਰਦਾ, ਜਿਹਦੇ 'ਤੇ ਉਹ ਕਿਰਪਾ ਕਰਦਾ, ਉਹਨੂੰ ਸੱਚੇ ਨਾਮ ਦੀ ਵਡਿਆਈ ਦਿੰਦਾ। ਹੁਣ ਆਮ ਕਰਕੇ ਅਸੀਂ ਕਹਾਂਗੇ ਵੀ ਜੇ ਸੱਚਮੁੱਚ ਕਿਰਪਾ ਹੋਵੇਗੀ ਨਾਮ ਧਿਆਵਾਂਗੇ, ਜੇ ਕਿਰਪਾ ਹੋਵੇਗੀ ਤਾਂ ਅੰਮ੍ਰਿਤ ਵੇਲੇ ਜਾਗਾਂਗੇ, ਜੇ ਕਿਰਪਾ ਹੋਵੇਗੀ ਤਾਂ ਬਾਣੀ ਪੜ੍ਹਾਂਗੇ, ਜੇ ਕਿਰਪਾ ਹੋਵੇਗੀ ਤਾਂ ਅੰਮ੍ਰਿਤ ਛਕਾਂਗੇ, ਜੇ ਕਿਰਪਾ ਹੋਵੇਗੀ ਤਾਂ ਸੰਗਤ ਵਿੱਚ ਆਵਾਂਗੇ। ਨਹੀਂ, ਅਸਲ ਵਿੱਚ ਸਾਡੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਉਹ ਦੋ ਤਰ੍ਹਾਂ ਦਾ ਹੈ। ਇੱਕ ਸਫ਼ਰ ਹੈ ਜਿਹੜਾ ਘਰ ਤੋਂ ਅਸੀਂ ਬੱਸ ਸਟੈਂਡ ਤੱਕ, ਰੇਲਵੇ ਸਟੇਸ਼ਨ ਤੱਕ ਜਾਂ ਏਅਰਪੋਰਟ ਤੱਕ ਕਰਦੇ ਹਾਂ। ਇੱਕ ਸਫ਼ਰ ਉਹ ਹੈ ਜਦੋਂ ਆਪਾਂ ਬੱਸ ਵਿੱਚ, ਰੇਲ ਗੱਡੀ ਵਿੱਚ ਜਾਂ ਜਹਾਜ਼ ਵਿੱਚ ਬੈਠ ਜਾਂਦੇ ਹਾਂ। ਹੁਣ ਦੋਵਾਂ ਵਿੱਚ ਅੰਤਰ ਕੀ ਹੈ ਕਿ ਜਿਹੜਾ ਘਰ ਤੋਂ ਬੱਸ ਸਟੈਂਡ ਤੱਕ, ਰੇਲਵੇ ਸਟੇਸ਼ਨ ਤੱਕ ਜਾਂ ਏਅਰਪੋਰਟ ਤੱਕ ਦਾ ਸਫ਼ਰ ਹੈ ਨਾ, ਉਹ ਖੁਦ ਕਰਨਾ ਪੈਂਦਾ, ਉਹਦੇ ਵਿੱਚ ਦੌੜ ਭੱਜ ਕਰਨੀ ਪੈਂਦੀ ਹੈ, ਯਤਨ ਕਰਨਾ ਪੈਂਦਾ। ਅਤੇ ਜਦੋਂ ਬੱਸ ਵਿੱਚ, ਰੇਲ ਗੱਡੀ ਵਿੱਚ, ਜਹਾਜ਼ ਵਿੱਚ ਬੈਠ ਜਾਈਏ ਫਿਰ ਕਰਨਾ ਕੁਝ ਵੀ ਨਹੀਂ, ਕੇਵਲ ਬੈਠਣਾ ਹੀ ਹੈ। ਬੱਸ ਨੇ ਹੀ ਅੱਗੇ ਲੈ ਜਾਣਾ, ਰੇਲ ਗੱਡੀ ਨੇ ਹੀ ਪਹੁੰਚਾ ਦੇਣਾ, ਹਵਾਈ ਜਹਾਜ਼ ਨੇ ਸਾਡੀ ਮੰਜ਼ਿਲ ਤੱਕ ਲੈ ਜਾਣਾ। ਬਸ ਆਹ ਨੁਕਤਾ ਸਮਝਣਾ ਵੀ ਜਿਹੜਾ ਮਨੁੱਖ ਤੋਂ ਗੁਰੂ ਤੱਕ ਦਾ ਸਫ਼ਰ ਹੈ ਨਾ, ਉੱਥੇ ਯਤਨ ਕਰਨੇ ਨੇ, ਉੱਥੇ ਅੰਮ੍ਰਿਤ ਛਕਣਾ ਹੈ ਤਾਂ ਕਿ ਮਾਲਕ ਦੀ ਕਿਰਪਾ ਦੇ ਪਾਤਰ ਬਣ ਸਕੀਏ। ਅੰਮ੍ਰਿਤ ਵੇਲੇ ਜਾਗਣਾ ਹੈ, ਨਿਤਨੇਮ ਕਰਨਾ ਹੈ, ਗੁਰੂ ਕੀ ਸੰਗਤ ਵਿੱਚ ਆਉਣਾ ਹੈ ਤਾਂ ਕਿ ਕਿਰਪਾ ਦੇ ਪਾਤਰ ਬਣ ਸਕੀਏ। ਅਤੇ ਜਦੋਂ ਮਨੁੱਖ ਤੋਂ ਗੁਰੂ ਤੱਕ ਦਾ ਸਫ਼ਰ ਹੋ ਗਿਆ, ਗੁਰੂ ਵਾਲੇ ਬਣ ਗਏ, ਫਿਰ ਗੁਰੂ ਨੂੰ ਬਾਂਹ ਪਕੜਾ ਕੇ ਕਹਿਣਾ ਵੀ ਹੁਣ ਤਾਂ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹਨੂੰ ਸਮਝਣ ਵਾਸਤੇ ਵਿਦਵਾਨ ਇੱਕ ਹੋਰ ਵੀ ਉਦਾਹਰਣ ਦਿੰਦੇ ਨੇ ਵੀ ਜਿਵੇਂ ਮਾਤਾ ਪਿਤਾ ਨੇ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਰੱਖਣਾ ਹੋਵੇ ਨਾ, ਅਤੇ ਵੇਖੋ ਉਹਦੇ ਮਨ ਪਰਚਾਵੇ ਲਈ ਵਧੀਆ ਖਿਡੌਣੇ, ਵਧੀਆ ਪੰਘੂੜਾ ਬੋਤਲ ਵਿੱਚ ਪਾ ਕੇ, ਦੁੱਧ ਵਧੀਆ, ਨੌਕਰ ਚਾਕਰ ਪ੍ਰਬੰਧ ਕੀਤੇ ਜਾਂਦੇ ਨੇ। ਹੁਣ ਇਹ ਸਾਰਾ ਕੁਝ ਬੱਚੇ ਨੂੰ ਮਿਲਦਾ ਤਾਂ ਮਾਤਾ ਪਿਤਾ ਵੱਲੋਂ ਹੀ ਹੈ ਨਾ, ਪਰ ਅਜੇ ਬੱਚੇ ਦੇ ਉੱਪਰ ਮਾਤਾ ਪਿਤਾ ਦੀ ਕਿਰਪਾ ਨਹੀਂ ਹੋਈ, ਅਜੇ ਬੱਚਾ ਨੌਕਰਾਂ ਦੇ ਹੱਥਾਂ ਵਿੱਚ ਖੇਡੀ ਜਾਂਦਾ, ਪੰਘੂੜੇ ਨੂੰ ਹੀ ਸੇਜਾ ਸਮਝੀ ਜਾਂਦਾ, ਬੋਤਲ ਵਾਲਾ ਦੁੱਧ ਪੀ ਜਾਂਦਾ, ਖਿਡੌਣਿਆਂ ਵਿੱਚ ਹੀ ਪਰਚਿਆ ਹੋਇਆ। ਜੇ ਅਸੀਂ ਕੇਵਲ ਚੰਗੇ ਘਰ ਤੱਕ, ਚੰਗੇ ਪਹਿਰਾਵੇ ਤੱਕ, ਚੰਗੇ ਭੋਜਨ ਤੱਕ, ਧਨ ਦੌਲਤ ਵਿੱਚ ਹੀ ਉਲਝੇ ਪਏ ਹਾਂ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਇਹ ਦਾਤਾਂ ਤੇ ਮਾਲਕ ਦੀਆਂ, ਪਰ ਮਾਲਕ ਨੇ ਅਜੇ ਕਿਰਪਾ ਨਹੀਂ ਜੇ ਕੀਤੀ। ਜਿਸ ਦਿਨ ਕਿਰਪਾ ਕੀਤੀ ਫਿਰ ਜਿੰਨੇ ਘਰ ਦਿੱਤਾ ਕਹਾਂਗੇ, ਜਿਹ ਪ੍ਰਸਾਦ ਬਸੈਂ ਸੁਖ ਮੰਦਰ, ਤਿਸੈਂ ਧਿਆਏ ਸਦਾ ਮਨ ਅੰਦਰ, ਫਿਰ ਭੋਜਨ ਛਕਦਿਆਂ ਕਹਾਂਗੇ, ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਫਿਰ ਸੋਹਣੇ ਪਲੰਘਾਂ ਤੇ ਸੌਣ ਲੱਗਿਆਂ ਕਿਰਪਾ ਦੇ ਪਾਤਰ ਬਣ ਕੇ ਕਹਾਂਗੇ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪੈਰ ਤਾਂਕਾ ਜਸ ਗਾਵੀ ਜੈ, ਫਿਰ ਸੌਣ ਤੋਂ ਪਹਿਲਾਂ ਸੋਹਲਾ ਸਾਹਿਬ ਦਾ ਪਾਠ ਪੜ੍ਹ ਕੇ ਸੋਵਾਂਗੇ, ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਫਿਰ ਸਾਨੂੰ ਸਮਝ ਆ ਜਾਵੇਗੀ ਜਿੱਥੇ ਸੁਖਮਣੀ ਸਾਹਿਬ ਪੜ੍ਹ ਕੇ ਸੁੱਖ ਮਿਲਣਾ, ਉੱਥੇ ਸੋਹਲਾ ਸਾਹਿਬ ਵੀ ਪੜ੍ਹ ਕੇ ਨਾਨਕ ਦਾਸ ਇਹ ਸੁੱਖ ਮੰਗੈ। ਹੁਣ ਸਮਝ ਆ ਗਈ ਨਾ ਵੀ ਕੋਈ ਬਾਣੀ ਸਾਨੂੰ ਦੁੱਖ ਨਹੀਂ ਜੇ ਦਿੰਦੀ। ਜਪਜੀ ਸਾਹਿਬ ਵੀ ਦੁੱਖ ਪਰਹਰ ਸੁੱਖ ਘਰ ਲੈ ਜਾਏ। ਜਦੋਂ ਕਿਤੇ ਤੁਹਾਨੂੰ ਕੋਈ ਕਵੇ ਵੀ ਇਕੱਲਾ ਸੁਖਮਣੀ ਸਾਹਿਬ ਪੜ੍ਹ ਲਿਆ ਕਰੋ ਸਰਜੇਗਾ, ਨਹੀਂ, ਕਿਆ ਕਰੋ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਅਸੀਂ ਸਹਿਜ ਪਾਠ ਕਰਨਾ, ਕਿਉਂਕਿ ਸਮੁੱਚੀ ਬਾਣੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋਹਲਾ ਸਾਹਿਬ ਪੜ੍ਹ ਕੇ ਵੀ ਕਹਿਣਾ, ਨਾਨਕ ਦਾਸ ਇਹ ਸੁੱਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਫਿਰ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਕਿ ਜਿਵੇਂ ਬੱਚਾ ਮਾਂ ਦੇ ਆਉਣ 'ਤੇ ਪੰਘੂੜਾ ਛੱਡ ਕੇ, ਖਿਡੌਣੇ ਛੱਡ ਕੇ, ਬੋਤਲ ਵਾਲਾ ਦੁੱਧ ਛੱਡ ਕੇ ਮਾਂ ਦੀ ਗੋਦ ਨੂੰ ਮਾਣਦਾ ਨਾ, ਅਸੀਂ ਵੀ ਫਿਰ ਘਰ ਪਰਿਵਾਰ ਧਨ ਦੌਲਤ ਵਿੱਚ ਰਹਿੰਦਿਆਂ ਹੋਇਆਂ ਉਸ ਮਾਤਾ ਪਿਤਾ ਨਾਲ ਜੁੜ ਕੇ ਕਵਾਂਗੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਓ। ਫਿਰ ਤੇ ਗੁਰੂ ਅੱਗੇ ਖਲੋ ਕੇ ਵੀ ਜੋਦੜੀ ਕਰਾਂਗੇ, ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਕ ਮੇਰਾ ਸਖਾ ਸਖਾਈ। ਜਿਵੇਂ ਸਾਰੀਆਂ ਦਾਤਾਂ ਮਿਲ ਜਾਣ ਪਰ ਕਿਰਪਾ ਨਹੀਂ, ਕਿਰਪਾ ਉਦੋਂ ਹੈ ਜਦੋਂ ਸੱਚਮੁੱਚ ਉਹ ਬੱਚਾ ਮਾਂ ਦੀ ਗੋਦ ਵਿੱਚ ਬੈਠਦਾ ਹੈ। ਇਸੇ ਤਰ੍ਹਾਂ ਜਦੋਂ ਸਾਡੀ ਜ਼ਿੰਦਗੀ ਵਿੱਚ ਧਰਮ ਆਵੇਗਾ, ਸਿੱਖੀ ਆਵੇਗੀ, ਜਦੋਂ ਅਸੀਂ ਨਾਮ ਜਪਾਂਗੇ, ਅੰਮ੍ਰਿਤ ਵੇਲਾ ਹੋਵੇਗਾ, ਇਹ ਮਾਲਕ ਦੀ ਕਿਰਪਾ ਹੈ। ਆਪਾਂ ਕਿਸੇ ਨਾ ਪੁੱਛੀਏ ਜੇ ਸਾਡਾ ਚਿੱਤ ਕਰਦਾ ਅੰਮ੍ਰਿਤ ਵੇਲੇ ਜਾਗਣ ਨੂੰ, ਨਿਤਨੇਮ ਕਰਨ ਨੂੰ, ਸੰਗਤ ਵਿੱਚ ਆਉਣ ਨੂੰ, ਸਿੱਖੀ ਧਾਰਨ ਕਰਨ ਨੂੰ, ਅੰਮ੍ਰਿਤ ਛਕਣ ਨੂੰ, ਸਮਝ ਲਓ ਮਾਲਕ ਦੀ ਕਿਰਪਾ ਹੋ ਗਈ। ਅਤੇ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਦਿਲ ਨਹੀਂ ਕਰਦਾ ਅੰਮ੍ਰਿਤ ਛਕਣ ਨੂੰ, ਅਤੇ ਹੋਰ ਪਾਸੇ 'ਤੇ ਆਪਾਂ ਤੁਰਨਾ ਕੋਈ ਨਹੀਂ, ਅਤੇ ਸਿੱਖ ਆਪਾਂ ਬਣੇ ਨਹੀਂ, ਅਤੇ ਸੱਚਮੁੱਚ ਸਾਡੇ 'ਤੇ ਮਾਲਕ ਦੀ ਕਿਰਪਾ ਨਹੀਂ ਹੋਈ। ਇਸ ਕਰਕੇ ਗਰੀਬ ਨਿਵਾਜ ਨੇ ਅੱਜ ਦੇ ਸ਼ਬਦ ਦੀ ਆਰੰਭਤਾ ਹੀ ਇੱਥੋਂ ਕੀਤੀ ਆ, ਮਾਲਕ ਜੀ ਜਦੋਂ ਤੁਸੀਂ ਕਿਰਪਾ ਕਰਦੇ ਹੋ ਉਦੋਂ ਅਸੀਂ ਤੁਹਾਡੇ ਨਾਮ ਨੂੰ ਜਪਦੇ ਹਾਂ। ਆਓ ਮਨੂੰ ਮਨਾ ਬਿਰਤੀਆਂ ਨੂੰ ਇਕਾਗਰ ਕਰਕੇ ਸਾਰੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਹੈ ਅਤੇ ਸ਼ਬਦ ਦੇ ਉੱਪਰ ਸਿਰਲੇਖ ਜਿਵੇਂ ਅਸ਼ਟਪਦੀਆਂ, ਤੇ ਪਦੇ, ਚੌ ਪਦੇ, ਇਸੇ ਤਰ੍ਹਾਂ ਸ਼ੰਤ। ਔਰ ਮਹੱਲਾ ਚੌਥਾ ਦਾ ਭਾਵ ਹੈ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ। ਕਈ ਵਾਰ ਕਈ ਕਹਿੰਦੇ ਨੇ ਚੌਥੀ ਜੋਤ, ਦਸਵੀਂ ਜੋਤ ਨਹੀਂ, ਜੋਤ ਇੱਕੋ ਹੀ ਹੈ, ਜੋਤ ਦੇ ਚੌਥੇ ਵਾਰਸ ਨੇ। ਜਿਵੇਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਪਾਂ ਗਿਆਰਵੀਂ ਜੋਤ ਨਹੀਂ ਕਹਿ ਸਕਦੇ, ਦਸਾਂ ਪਾਤਸ਼ਾਹੀਆਂ ਦੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਨੇ। ਜੋਤ ਇੱਕੋ ਹੀ ਹੈ, ਜੋਤ ਬਹੁ ਵਚਨ ਨਹੀਂ, ਗੁਰੂ ਸਾਡਾ ਇੱਕੋ ਹੀ ਹੈ, ਗੁਰੂ ਨਾਨਕ ਜੋਤ ਦੇ ਚੌਥੇ ਵਾਰਸ। ਮਹੱਲਾ ਚੌਥਾ ਦਾ ਮਤਲਬ ਵੀ ਚੌਥਾ ਟਿਕਾਣਾ, ਗੁਰੂ ਨਾਨਕ ਦੀ ਜੋਤ ਹੁਣ ਚੌਥੇ ਥਾਂ 'ਤੇ ਆ ਕੇ ਟਿਕੀ ਹੈ, ਭਾਵ ਗੁਰ ਚੌਥੀ ਪੀੜ੍ਹੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਇੱਕੋ ਹੀ ਆ ਪਰ ਚੌਥੀ ਪੀੜ੍ਹੀ ਟਿਕਿਆ ਆ ਕੇ, ਅਤੇ ਚੌਥੇ ਪਾਤਸ਼ਾਹ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਸੁਭਾਏਮਾਨ ਹੈ। ਘਰ ਪਹਿਲਾ, ਪਹਿਲੇ ਘਰ ਵੇ ਸਤਿਗੁਰੂ ਜੀ ਇਸ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਕਰ ਰਹੇ ਨੇ। ਜਿਵੇਂ ਹਰ ਕਵੀ, ਹਰ ਲਿਖਾਰੀ ਆਪਣੀ ਰਚਨਾ ਤੋਂ ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਗਰੀਬ ਨਿਵਾਜ ਦੇ ਇਸ਼ਟ ਦੇਵ ਨੇ ਅਕਾਲ ਪੁਰਖ ਵਾਹਿਗੁਰੂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਡਾ ਵਿਦਿਆ ਦਾਤਾ ਵੀ ਉਹ ਹੈ, ਸਾਡਾ ਰਿਜਕ ਦਾਤਾ ਵੀ ਉਹ ਹੈ, ਕਿਉਂਕਿ ਸਾਰੀਆਂ ਦਾਤਾਂ ਉਹ ਦਿੰਦਾ, ਇਸ ਕਰਕੇ ਉਹ ਇੱਕ ਹੈ। ਉਅੰਗ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਸੱਤ ਸਰੂਪ ਹੈ, ਇਸ ਕਰਕੇ ਸੱਚੇ ਗੁਰੂ ਦੀ ਕਿਰਪਾ ਗੁਰਪ੍ਰਸਾਦ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਉ।
ਹੇ ਮੇਰੇ ਮਾਲਕ ਹਰੀ ਜੀਉ, ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਅਸੀਂ ਤੁਹਾਡਾ ਨਾਮ ਸਿਮਰ ਸਕਦੇ ਹਾਂ।
ਸਤਿਗੁਰ ਮਿਲਾ ਸੁਭਾਏ ਸਹਿਜ ਗੁਣ ਗਾਇਆ ਜੀਉ।
ਜਦੋਂ ਤੁਹਾਡੀ ਮਿਹਰਾਮਨ ਦੇ ਸਦਕਾ ਸਾਨੂੰ ਮਨੁੱਖਾ ਜੀਵਨ ਦੇ ਵਿੱਚ ਸਤਿਗੁਰੂ ਗੁਰੂ ਮਿਲ ਪੈਂਦਾ ਹੈ, ਅਤੇ ਫਿਰ ਸੱਚਮੁੱਚ ਗੁਰੂ ਦੇ ਰਾਹੀਂ ਅਸੀਂ ਤੁਹਾਡੇ ਪ੍ਰੇਮ ਵਿੱਚ ਜੁੜ ਕੇ, ਅਡੋਲਤਾ ਵਿੱਚ ਜੁੜ ਕੇ ਤੁਹਾਡੇ ਗੁਣਾਂ ਦਾ ਅਸੀਂ ਗਾਇਨ ਕਰਦੇ ਹਾਂ। ਗੁਰੂ ਦਾ ਇਹ ਸੁਭਾਅ ਹੈ ਕਿ ਜਦੋਂ ਵੀ ਉਹ ਜੀਵ ਦੇ ਪਾਸੋਂ ਮਾਲਕ ਦੇ ਗੁਣ ਗਵਾਉਂਦਾ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹੋਮੈ ਰੋਗ। ਜਿਵੇਂ ਇੱਕ ਸਿਆਣਾ ਡਾਕਟਰ ਸਿਆਣਾ ਵੈਦ ਮੈਡੀਸਨ ਵੀ ਦਿੰਦਾ ਅਤੇ ਉਹਦਾ ਪਰਹੇਜ਼ ਵੀ ਰਖਾਉਂਦਾ, ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਮ ਰੂਪੀ ਔਸ਼ਧੀ ਨੂੰ ਦੇ ਕੇ, ਗੁਣਾਂ ਨੂੰ ਗਵਾ ਕੇ, ਸਾਡੇ ਜੀਵਨ ਦੇ ਵਿੱਚੋਂ ਵਿਕਾਰਾਂ ਨੂੰ ਜੋ ਦੂਰ ਕਰਨਾ ਹੈ, ਔਗਣਾਂ ਨੂੰ ਪਰੇ ਕਰਨਾ ਹੈ, ਐਸਾ ਸੰਜਮ, ਐਸਾ ਪਰਹੇਜ਼ ਵੀ ਸਤਿਗੁਰੂ ਜੀ ਦੱਸਦੇ ਨੇ ਤੇ ਜਦੋਂ ਜੀਵ ਸਤਿਗੁਰੂ ਨੂੰ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ,
ਗੁਣ ਗਾਏ ਵਿਗਸਾ ਸਦਾ ਆਨ ਦੇਣ ਜਾਂ ਆਪ ਸਾਚੇ ਭਾਵ ਏ,
ਗੁਣਾਂ ਨੂੰ ਗਾ ਕੇ ਫਿਰ ਦਿਨੇ ਰਾਤ ਉਹ ਖੇੜੇ ਵਿੱਚ ਆਉਂਦਾ, ਹਰ ਜਨ ਗੁਣ ਗਾਵਤ ਹੱਸਿਆ, ਨਾਨਕ ਭਗਤਾਂ ਸਦਾ ਵਿਗਾਸ। ਕਹਿੰਦੇ ਸੱਚਮੁੱਚ ਜਦੋਂ ਤੁਸੀਂ ਗੁਣ ਗਾ ਗਾ ਕੇ ਪ੍ਰਸੰਨ ਹੋਵੋਗੇ, ਖੇੜੇ ਵਿੱਚ ਆਓਗੇ, ਹੱਸੋਗੇ। ਇੱਕ ਹਾਸਾ ਹੈ ਨਾ ਆਹ ਦੁਨਿਆਵੀ ਮਾਇਆ ਵੱਲ ਵੇਖ ਕੇ ਕਿ ਬੰਦਾ ਖਿੜਖਿੜਾ ਕੇ ਹੱਸਦਾ, ਦੂਜੇ ਦੀ ਮਜਬੂਰੀ 'ਤੇ ਹੱਸਦਾ, ਦਰਦ ਦੇਖ ਸਭ ਕੋ ਹੱਸੈ। ਪਰ ਸਾਹਿਬ ਕਹਿੰਦੇ ਉਹ ਨਹੀਂ ਹੱਸਣਾ ਚਾਹੀਦਾ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਅੱਜ ਤੁਸੀਂ ਲੱਖਾਂ ਪਤੀ ਹੋ, ਗਰੀਬ 'ਤੇ ਹੱਸ ਰਹੇ ਹੋ, ਕੱਲ੍ਹ ਨੂੰ ਉਹ ਲੱਖਾਂ ਪਤੀ ਬਣ ਸਕਦਾ, ਤੁਸੀਂ ਉੱਜੜ ਸਕਦੇ ਹੋ। ਕਦੇ ਕਿਸੇ 'ਤੇ ਨਾ ਹੱਸਿਓ, ਕਦੇ ਕੋਈ ਸੱਸ ਆਪਣੀ ਨੌਂ ਨੂੰ ਇਹ ਨਾ ਕਵੇ ਵੀ ਇਹ ਦਾਜ ਲੈ ਕੇ ਨਹੀਂ ਆਈ, ਇਹ ਗਰੀਬ ਘਰ ਦੀ ਹੈ, ਕੀ ਪਤਾ ਤੇਰਾ ਘਰ ਕਦੋਂ ਗਰੀਬ ਹੋ ਜਾਣਾ ਜਦੋਂ ਤੂੰ ਧੀ ਤੋਰਨੀ ਹੈ, ਤੇਰੇ ਕੋਲ ਦਾਜ ਦਿੱਤਾ ਜਾਣਾ ਹੈ ਕਿ ਨਹੀਂ ਜਾਣਾ। ਡਰਨਾ ਚਾਹੀਦਾ ਉਸ ਮਾਲਕ ਤੋਂ, ਇਵੇਂ ਨਹੀਂ ਹੱਸਣਾ ਚਾਹੀਦਾ। ਸਾਹਿਬ ਕਹਿੰਦੇ ਜੇ ਹੱਸਣਾ ਹੈ ਨਾ ਤਾਂ ਫਿਰ ਹਰ ਜਨ ਗੁਣ ਗਾਵਤ ਹੱਸਿਆ, ਮਾਲਕ ਦੇ ਗੁਣ ਗਾ ਗਾ ਕੇ ਖੁਸ਼ ਹੋਵੋ, ਖੇੜੇ ਵਿੱਚ ਆਵੋ, ਪ੍ਰਸੰਨ ਹੋਵੋ। ਅਤੇ ਜਦੋਂ ਤੁਸੀਂ ਪ੍ਰਸੰਨ ਹੋਵੋਗੇ ਫਿਰ ਨਾਮੇ ਦੇਖ ਨਰਾਇਣ ਹੱਸੈ, ਫਿਰ ਤੁਹਾਡੇ ਵੱਲ ਵੇਖ ਕੇ ਤੁਹਾਡਾ ਪ੍ਰਭੂ ਵੀ ਹੱਸੇਗਾ, ਤੁਹਾਡੇ 'ਤੇ ਖੁਸ਼ ਹੋਵੇਗਾ। ਸਾਹਿਬ ਕਹਿੰਦੇ ਗੁਣ ਗਾਏ ਵਿਗਸੈ, ਗੁਣਾਂ ਨੂੰ ਗਾ ਕੇ ਖੇੜੇ ਵਿੱਚ ਆਉਣਾ, ਸਦਾ ਆਂਦਿਨ ਜਾਂ ਆਪ ਸਾਚੇ ਭਾਵੇ, ਦਿਨੇ ਰਾਤ ਪਰਮਾਤਮਾ ਦੇ ਗੁਣ ਗਾ ਗਾ ਕੇ ਹੇ ਪ੍ਰਭੂ ਸਾਡੇ ਜੀਵਨ ਵਿੱਚ ਖੇੜਾ ਆਉਂਦਾ। ਪਰ ਇਹ ਤਾਂ ਹੋ ਸਕਦਾ ਜਦੋਂ ਉਸ ਸੱਚੇ ਪ੍ਰਭੂ ਨੂੰ ਇਹ ਭਾ ਜਾਂਦਾ, ਭਾਵ ਸਾਡਾ ਕੀਤਾ ਹੋਇਆ ਸਿਮਰਨ ਬੰਦਗੀ ਉਹਦੇ ਦਰ ਤੇ ਕਬੂਲ ਹੁੰਦੀ ਹੈ।
ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵਏ,
ਜਿਵੇਂ ਇੱਕ ਚੰਗਾ ਵੈਦ ਔਸ਼ਧੀ ਵੀ ਦਿੰਦਾ ਨਾਲ ਪਰਹੇਜ਼ ਵੀ ਰਖਾਉਂਦਾ। ਸਤਿਗੁਰੂ ਜਿੱਥੇ ਗੁਣ ਗਾਇਨ ਕਰਾਉਂਦੇ ਨੇ, ਨਾਮ ਜਪਾਉਂਦੇ ਨੇ, ਉੱਥੇ ਇਹ ਪਰਹੇਜ਼ ਵੀ ਰਖਾਉਂਦੇ ਨੇ ਕਿ ਹੰਕਾਰ ਰੂਪੀ, ਹਉਮੈ ਰੂਪੀ, ਮੋਹ ਮਾਇਆ ਰੂਪੀ ਵਿਸ਼ੇ ਵਿਕਾਰਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਤਿਆਗ। ਅਹੰਕਾਰ ਹਉਮੈ ਤਜੈ ਮਾਇਆ, ਜਦੋਂ ਇਹ ਪਰਹੇਜ਼ ਰਖਾਉਂਦੇ ਨੇ ਕਿ ਆਹ ਹੰਕਾਰ ਆਦਿਕ ਮੋਹ ਮਾਇਆ ਜੀਵਨ ਵਿੱਚੋਂ ਤਿਆਗ, ਫਿਰ ਕਹਿੰਦੇ ਸਹਿਜ ਨਾਮ ਸਮਾਵੇ, ਅਡੋਲਤਾ ਵਿੱਚ ਟਿਕ ਕੇ ਪ੍ਰਭੂ ਦੇ ਸੱਚੇ ਨਾਮ ਵਿੱਚ ਸਾਡੀ ਸਮਾਈ ਹੋ ਜਾਂਦੀ, ਜੀਵ ਫਿਰ ਟਿਕਿਆ ਰਹਿੰਦਾ, ਸਮਾਇਆ ਰਹਿੰਦਾ, ਜੁੜਿਆ ਰਹਿੰਦਾ ਮਾਲਕ ਦੇ ਸਿਮਰਨ ਵਿੱਚ।
ਆਪ ਕਰਤਾ ਕਰੇ ਸੋਏ, ਆਪ ਦੇ ਤਾਂ ਪਾਈਆ,
ਪਰ ਇਹ ਦਾਤ ਉਹ ਕਰਤਾ ਪੁਰਖ ਆਪ ਵਾਹਿਗੁਰੂ ਕਰਦਾ, ਜਿਸ ਨੂੰ ਦਾਤ ਦਿੰਦਾ ਉਹੀ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ,
ਇਸ ਕਰਕੇ ਹਰੀ ਜੀਓ ਪਰਮਾਤਮਾ ਜੀਓ, ਜਦੋਂ ਤੁਸੀਂ ਕਿਰਪਾ ਕਰਦੇ ਹੋ ਤਾਂ ਅਸੀਂ ਤੁਹਾਡਾ ਨਾਮ ਧਿਆਉਂਦੇ ਹਾਂ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰਾ ਜੀਓ,
ਜਦੋਂ ਪੂਰੇ ਸਤਿਗੁਰੂ ਨੂੰ ਮਿਲੇ ਤੇ ਅੰਦਰ ਪਰਮੇਸ਼ਰ ਦਾ ਸੱਚਾ ਪਿਆਰ ਲੱਗ ਗਿਆ, ਭਾਵ ਪੈਦਾ ਹੋ ਗਿਆ, ਫਿਰ ਤਾਂ ਅੰਦਰੋਂ ਆਵਾਜ਼ ਆਈ, ਅੰਦਰ ਸਾਚਾ ਨੇਹੋ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਫਿਰ ਤਾਂ ਲੱਖਾਂ ਰੁਕਾਵਟਾਂ ਵੀ ਆ ਗਈਆਂ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਗਲੀਏ ਚਿੱਕੜ ਦੂਰ ਘਰ, ਜੇ ਮੇਰੇ ਪਿਆਰੇ ਦਾ ਘਰ ਬੜਾ ਦੂਰ ਹੋਵੇ ਤੇ ਰਸਤੇ ਵਿੱਚ ਪਤਾ ਵੀ ਚਿੱਕੜ ਹੈ, ਮੀਂਹ ਪੈ ਰਿਹਾ, ਤਿਲਕਣ ਬਾਜੀ ਹੈ, ਇੱਕ ਪਾਸੇ ਮੈਨੂੰ ਆਪਣੇ ਵਸਤਰ ਕੰਬਲੀ ਭਿੱਜਣ ਦਾ ਡਰ ਹੈ, ਦੂਜੇ ਪਾਸੇ ਇਹ ਡਰ ਹੈ ਵੀ ਜੇ ਮੈਂ ਨਾ ਤੁਰਿਆ ਤੇ ਮੇਰਾ ਪਿਆਰੇ ਨਾਲੋਂ ਨਿਉਂ ਟੁੱਟ ਜਾਣਾ। ਕਹਿੰਦੇ ਫਿਰ ਤਿਲਕਣ ਬਾਜੀ ਦਾ, ਚਿੱਕੜ ਦਾ, ਵਿਕਾਰਾਂ ਦਾ ਕੋਈ ਡਰ ਨਹੀਂ, ਫਿਰ ਤਾਂ ਭਾਵੇਂ ਕੰਬਲੀ ਵੀ ਭਿੱਜ ਗਈ। ਕਹਿੰਦੇ ਉਸ ਪਿਆਰੇ ਨੂੰ ਜਾ ਕੇ ਮਿਲਿਆ ਤੇ ਮੇਰਾ ਨੇਹ ਉਹਦੇ ਨਾਲ ਨਿਭਾਇਆ। ਕਹਿਣ ਲੱਗੇ ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੋ ਨੇਹੋ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸਿਓ ਮੇਹੋ, ਜਾਏ ਮਿਲਾਂ ਤਿੰਨਾਂ ਸੱਜਣਾ, ਟੁੱਟੋ ਨਾਹੀਂ ਨੇਹੋ। ਫਿਰ ਸਾਰੀਆਂ ਰੁਕਾਵਟਾਂ ਦੂਰ ਕਰਕੇ ਕਹਿੰਦੇ ਇਹ ਸੱਚਾ ਨੇਹੋ, ਸੱਚਾ ਪਿਆਰ ਨਿਭਦਾ ਹੈ।
ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰਾਂ ਜੀਓ,
ਉਸ ਪਿਆਰੇ ਪ੍ਰਭੂ ਨੂੰ ਮੈਂ ਦਿਨੇ ਰਾਤ ਸਿਮਰਾਂ ਤੇ ਕਦੇ ਵੀ ਉਹ ਮੇਰੇ ਜੀਵਨ ਵਿੱਚੋਂ ਵਿਸਰੇ ਨਾ,
ਕਦੇ ਨਾ ਵਿਸਾਰੇ, ਅਨ ਦਿਨ ਸੰਭਾਰੇ, ਜਾ ਨਾਮ ਲਈ ਤਾਂ ਜੀਵਾ।
ਮੈਂ ਉਹਨੂੰ ਕਦੇ ਵੀ ਆਪਣੇ ਜੀਵਨ ਵਿੱਚੋਂ ਵਿਸਾਰਾ ਨਾ, ਸਗੋਂ ਦਿਨੇ ਰਾਤ ਉਹਨੂੰ ਯਾਦ ਕਰਾਂ, ਕਿਉਂਕਿ ਜਦੋਂ ਮੈਂ ਉਹਦਾ ਨਾਮ ਲੈਂਦਾ ਹਾਂ, ਜਪਦਾ ਹਾਂ, ਇਹ ਮੇਰੇ ਕੋਲ ਆਤਮਕ ਜੀਵਨ ਹੈ। ਇੱਕ ਖਿੰਨ ਜਿੰਨਾ ਸਮਾਂ ਵੀ ਉਹ ਨਹੀਂ ਵਿਸਰਨਾ ਚਾਹੀਦਾ, ਕਿਉਂਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਆਹ ਦੁਨਿਆਵੀ ਰੋਗ ਤਾਂ ਕੁਝ ਵੀ ਨਹੀਂ, ਬੁਖਾਰ ਚੜ ਗਿਆ ਤੇ ਉਤਰ ਗਿਆ। ਸਾਹਿਬ ਕਹਿੰਦੇ ਜਦੋਂ ਉਹ ਵਿਸਰਦਾ ਨਾ, ਏਡਾ ਵੱਡਾ ਰੋਗ ਲੱਗ ਜਾਂਦਾ ਜ਼ਿੰਦਗੀ ਵਿੱਚ ਕਿ ਸੱਚਮੁੱਚ ਮਨੁੱਖ ਲੱਖਾਂ ਯਤਨ ਕਰੇ ਵੀ ਮੈਂ ਸੁੱਖ ਸਹੂਲਤਾਂ ਪ੍ਰਾਪਤ ਕਰਾਂ, ਪਰ ਅੰਦਰੋਂ ਕਦੇ ਉਹ ਸੁਖੀ ਨਹੀਂ ਹੋ ਸਕਦਾ, ਕਿਉਂਕਿ ਦੁੱਖ ਤਦੇ ਜਾਂ ਵਿਸਰ ਜਾਵੇ। ਭੁੱਖ ਵਿਆਪੈ ਬਹੁ ਬਿਧ ਧਾਵੈ। ਜਦੋਂ ਉਹ ਮਾਲਕ ਵਿਸਰਦਾ, ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਉਹਨੂੰ ਮੈਂ ਜਪ ਜਪ ਕੇ ਜਿਉਂਦਾ ਹਾਂ, ਇਹ ਮੇਰੇ ਕੋਲ ਆਤਮਕ ਜੀਵਨ ਹੈ।
ਪ੍ਰਭ ਨੇ ਸੁਣੀ ਤਾਂ ਇਹੋ ਮਨ ਤ੍ਰਿਪਤ, ਗੁਰਮੁਖ ਅੰਮ੍ਰਿਤ ਪੀਵਾ।
ਉਵੇਂ ਤਾਂ ਕੰਨ ਸੁਣ ਸੁਣ ਕੇ ਰੱਜਦੇ ਨਹੀਂ, ਅੱਖਾਂ ਵੇਖ ਵੇਖ ਕੇ ਨਹੀਂ ਰੱਜਦੀਆਂ, ਆ ਜ਼ਬਾਨ ਖਾ ਖਾ ਕੇ ਨਹੀਂ ਰੱਜਦੀ। ਆ ਵੇਖੋ ਸਵੇਰੇ ਕਿੰਨੀਆਂ ਰੇੜੀਆਂ ਤੇ ਫਲ ਫਰੂਟ ਜਾਂ ਦੁਨਿਆਵੀ ਤੌਰ ਤੇ ਕਈ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਉਹ ਬਾਜ਼ਾਰਾਂ ਵਿੱਚ ਆਪਾਂ ਵੇਖਦੇ ਹਾਂ ਕਿ ਸੱਜ ਧੱਜ ਕੇ ਰੇੜੀਆਂ ਤੇ ਲੱਗਦੇ ਨੇ, ਪਰ ਮਨੁੱਖ ਦੀ ਜ਼ਬਾਨ ਇੱਕ ਪਾਸੇ ਤੋਂ ਚੱਲਦੀ ਹੈ ਤੇ ਸ਼ਾਮ ਤੱਕ ਸਾਰੀਆਂ ਰੇੜੀਆਂ ਚੱਟਮ। ਸਾਹਿਬ ਕਹਿੰਦੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਪਰ ਜੇ ਤ੍ਰਿਪਤ ਹੋਣਾ ਤੇ ਫਿਰ ਇਹਨਾਂ ਕੰਨਾਂ ਨਾਲ ਮਾਲਕ ਦੇ ਨਾਮ ਨੂੰ ਸੁਣੋ। ਸ਼ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ, ਜਦੋਂ ਕੰਨਾਂ ਨਾਲ ਪਰਮੇਸ਼ੁਰ ਦੇ ਨਾਮ ਨੂੰ ਸੁਣਿਆ ਤੇ ਮਨ ਤ੍ਰਿਪਤ ਹੋ ਗਿਆ। ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਦੇ ਰਾਹੀਂ ਫਿਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਸਾਹਿਬ ਕਹਿੰਦੇ ਮੈਂ ਪੀਤਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ, ਆਨ ਦਿਨ ਬਵੇਕ ਬੁੱਧ ਵਿਚਰੈ।
ਜਦੋਂ ਉਹ ਮਾਲਕ ਸੱਚੀ ਨਦਰ ਕਰਦਾ ਨਾ, ਫਿਰ ਜੀਵ ਨੂੰ ਸਤਿਗੁਰੂ ਦੇ ਨਾਲ ਮੇਲ ਦਿੰਦਾ, ਦਿਨੇ ਰਾਤ ਮਨੁੱਖ ਦੇ ਅੰਦਰ ਫਿਰ ਵਿਵੇਕ ਬੁੱਧ ਭਾਵ ਚੰਗੇ ਮਾੜੇ ਦੀ ਵਿਚਾਰ ਕਰਨ ਵਾਲੀ ਜਿਹੜੀ ਬੁੱਧੀ ਅਕਲ ਹੈ ਉਹ ਪ੍ਰਗਟ ਹੁੰਦੀ ਹੈ। ਫਿਰ ਇਹਨੂੰ ਸਮਝ ਆ ਜਾਂਦੀ ਗੁਣ ਅਵਗੁਣ ਕੀ ਨੇ, ਚੰਗਾ ਮਾੜਾ ਕੀ ਹੈ। ਫਿਰ ਇਹ ਅੰਮ੍ਰਿਤ ਜ਼ਹਿਰ ਦਾ ਨਿਰਣਾ ਕਰ ਲੈਂਦਾ, ਆਪਣੀ ਜ਼ਿੰਦਗੀ ਵਿੱਚ ਸਰ ਅਫਸਰ ਨੂੰ ਪਛਾਣ ਲੈਂਦਾ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰਾ।
ਪੂਰੇ ਸਤਿਗੁਰੂ ਨੇ ਸਾਡੇ ਅੰਦਰ ਜੋ ਪਰਮੇਸ਼ਰ ਦਾ ਸੱਚਾ ਪ੍ਰੇਮ ਹੈ ਉਹ ਪ੍ਰਗਟ ਕਰ ਦਿੱਤਾ।
ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
ਬਹੁਤ ਵੱਡੇ ਭਾਗ ਹੋਣ ਤਾਂ ਸਤ ਸੰਗਤ ਪ੍ਰਾਪਤ ਹੁੰਦੀ ਹੈ। ਗੁਰੂ ਕੀ ਸੰਗਤ ਵਿੱਚੋਂ ਸਾਹਿਬ ਕਹਿੰਦੇ ਫਿਰ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਆਉਂਦਾ। ਇਸੇ ਕਰਕੇ ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਕੋਈ ਹਜ਼ਾਰਾਂ ਸਾਲ ਸੈਂਕੜੇ ਸਾਲ ਕਿਸੇ ਭੋਰੇ ਵਿੱਚ ਬੈਠ ਕੇ ਤਪ ਕਰ ਲਏ, ਪਰ ਉਹ ਕਦੇ ਸੰਗਤ ਵਿੱਚ ਨਾ ਆਵੇ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਕੀਤਾ ਹੋਵੇਗਾ ਜਪ ਤਪ ਤੂੰ ਸ਼ਮੇਰ ਪਰਬਤ ਤੇ ਬੈਠ ਕੇ ਕਿਸੇ ਭੋਰੇ ਵਿੱਚ ਬੈਠ ਕੇ, ਪਰ ਤੂੰ ਸੰਗਤ ਵਿੱਚ ਤੇ ਨਹੀਂ ਨਾ ਆਇਆ। ਬਿਨ ਸੰਗਤ ਐਸੇ ਰਹੇ ਜੈਸੇ ਪਸ਼ ਢੋਰ, ਸੰਗਤ ਤੋਂ ਬਿਨਾਂ ਤੇਰਾ ਜੀਵਨ ਬਿਲਕੁਲ ਪਸ਼ੂਆਂ ਸਮਾਨ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਾਹਿਬ ਕਹਿੰਦੇ ਜਿਹੜੇ ਗੁਰੂ ਕੀ ਸੰਗਤ ਵਿੱਚ ਆਉਂਦੇ ਨਾ, ਉਹ ਫਿਰ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਮਾਣਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫਿਕਾਨੇ। ਹੁਣ ਤਾਂ ਦੁਨੀਆਂ ਦੇ ਸਾਰੇ ਰਸ ਫਿੱਕੇ ਲੱਗਦੇ ਨੇ, ਸੱਚੇ ਨਾਉ ਮਿੱਠਾ, ਕੇਵਲ ਇੱਕ ਪਰਮੇਸ਼ਰ ਦਾ ਨਾਮ ਹੀ ਚੰਗਾ ਲੱਗਦਾ ਮਿੱਠਾ ਲੱਗਦਾ ਹੈ।
ਆਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸੁਭਾਵੈ ਜੀਓ।
ਜਦੋਂ ਦਿਨੇ ਰਾਤ ਜੀਵ ਆਪਣੀ ਸੁਰਤ ਨੂੰ ਲਿਵ ਨੂੰ ਲਗਨ ਨੂੰ ਪਰਮੇਸ਼ਰ ਨਾਲ ਜੋੜੀ ਰੱਖਦਾ ਨਾ, ਫਿਰ ਸੱਚਮੁੱਚ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਵਿੱਚ ਸਮਾ ਜਾਂਦਾ ਹੈ।
ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੇ।
ਜਦੋਂ ਅਡੋਲਤਾ ਵਿੱਚ ਟਿਕਦਾ ਤੇ ਹਰੀ ਪਰਮੇਸ਼ਰ ਦੇ ਮਨ ਨੂੰ ਭਾ ਜਾਂਦਾ, ਇਹਦੇ ਮਨ ਵਿੱਚ ਉਹ ਪਰਮਾਤਮਾ ਚੰਗਾ ਲੱਗਣ ਲੱਗ ਪੈਂਦਾ, ਇਹ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਅਤੇ ਫਿਰ ਕਹਿੰਦੇ ਸਦਾ ਅਤੀਤ ਵੈਰਾਗੀ, ਇਹ ਹੈ ਗੁਰਮਤਿ ਦਾ ਅਤੀਤ ਪੁਣਾ, ਵੈਰਾਗੀ ਪੁਣਾ। ਉਵੇਂ ਸਾਹਿਬ ਕਹਿੰਦੇ ਘਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ, ਵੈਰਾਗੀ ਅਖਵਾਓ, ਉਹ ਵੈਰਾਗ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਵੈਰਾਗੀ, ਗ੍ਰਹਿ ਤਜ ਬੰਨ ਖੰਡ ਹੋਤਨਾ ਉਧਾਰ ਜੀ। ਅਸਲ ਵਿੱਚ ਜੇ ਵਿਖਿਆ ਸਗਲੀ ਤਜੀ ਲੀਓ ਭੇਖ ਵੈਰਾਗ, ਕਹੋ ਨਾਨਕ ਸੁਣ ਰੇ ਮਨਾ, ਤੇ ਨਰ ਮੱਤ ਹੈ ਭਾਗ ਅਸੰਖ ਵੈਰਾਗੀ। ਸੰਸਾਰ ਵਿੱਚ ਅਸੀਂ ਵੇਖਦੇ ਹਾਂ ਪਰ ਸਾਹਿਬ ਕਹਿੰਦੇ ਨੇ ਅਸੰਖ ਵੈਰਾਗੀ ਕਹਿ ਵੈਰਾਗ, ਸੋ ਵੈਰਾਗੀ ਜੇ ਖਸਮੈ ਭਾਵੈ। ਜਿਹੜਾ ਮਾਲਕ ਨੂੰ ਭਾ ਗਿਆ ਅਸਲ ਵਿੱਚ ਉਹ ਵੈਰਾਗੀ ਹੈ। ਅਤੇ ਸਾਹਿਬ ਕਹਿੰਦੇ ਸਿਫਤੀ ਰੱਤਾ ਸਦ ਵੈਰਾਗੀ, ਜੂਐ ਜਨਮ ਨਾ ਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਹਾਰੈ। ਗੁਰਮਤਿ ਦਾ ਅਤੀਤ, ਗੁਰਮਤਿ ਦਾ ਵੈਰਾਗ ਆਹ ਹੈ ਅਸਲ ਵਿੱਚ ਕਿ ਰਹਿਣਾ ਘਰ ਵਿੱਚ ਹੀ, ਬੱਚਿਆਂ ਵਿੱਚ। ਸਤਿਗੁਰਾਂ ਨੇ ਜਿਹੜਾ ਚਾਰ ਲਾਵਾਂ ਦਾ ਪਾਠ ਹੈ ਨਾ, ਉਹਦੇ ਵਿੱਚ ਵੀ ਇੱਕ ਬੜਾ ਸੋਹਣਾ ਨੁਕਤਾ ਦਿੱਤਾ। ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆਂ ਬਲਰਾਮ ਜੀਓ, ਇੱਕੋ ਸਮੇਂ ਚਾਹ ਵੀ ਅਤੇ ਵੈਰਾਗ ਵੀ। ਜਿਵੇਂ ਇੱਕ ਕੰਨਿਆ ਦੇ ਮਨ ਵਿੱਚ ਚਾਹ ਹੈ ਕਿ ਅੱਜ ਮੈਂ ਪਤੀ ਦੇ ਲੜ ਲੱਗੀ ਹਾਂ, ਮੈਂ ਸਹੁਰੇ ਘਰ ਜਾਣਾ, ਮੈਂ ਸੁਹਾਗਵਤੀ ਬਣ ਗਈ ਹਾਂ, ਇਹ ਚਾਹ ਹੈ। ਪਰ ਦੂਜੇ ਪਾਸੇ ਵੈਰਾਗ ਹੈ ਕਿ ਮੈਂ ਆਪਣਾ ਘਰ ਛੱਡਣ ਲੱਗੀ ਹਾਂ, ਭੈਣ ਭਰਾ ਛੱਡਣ ਲੱਗੀ ਹਾਂ, ਮੈਂ ਆਪਣੀਆਂ ਸਖੀਆਂ ਸਹੇਲੀਆਂ ਛੱਡਣ ਲੱਗੀ ਹਾਂ, ਜਿੱਥੇ ਮੇਰਾ ਬਚਪਨ ਬਤੀਤ ਹੋਇਆ ਮੈਂ ਉਹ ਜਗ੍ਹਾ ਛੱਡਣ ਲੱਗੀ ਹਾਂ। ਇੱਕ ਪਾਸੇ ਵੈਰਾਗ ਅਤੇ ਦੂਜੇ ਪਾਸੇ ਚਾਹ। ਸਾਹਿਬ ਕਹਿੰਦੇ ਚਾਓ ਅਤੇ ਵੈਰਾਗ ਇਕੱਠੇ ਰਹਿੰਦੇ ਨੇ, ਇਹ ਨਹੀਂ ਵੀ ਤੁਸੀਂ ਜੰਗਲਾਂ ਵਿੱਚ ਜਾਓ ਅਤੇ ਫਿਰ ਹੀ ਵੈਰਾਗ ਆਉਣਾ। ਘਰ ਵਿੱਚ ਰਹਿ ਕੇ ਵੀ ਜਿਵੇਂ ਇੱਕ ਕੰਨਿਆ ਰਹਿੰਦੀ ਤਾਂ ਸੰਸਾਰ ਵਿੱਚ ਹੀ ਹੈ, ਪਰ ਵੇਖੋ ਇੱਕ ਪਾਸੇ ਚਾਹ ਹੈ ਅਤੇ ਦੂਸਰੇ ਪਾਸੇ ਵੈਰਾਗ ਹੈ। ਗੁਰਮਤਿ ਦਾ ਵੈਰਾਗ ਵੀ ਅਸਲ ਵਿੱਚ ਗ੍ਰਿਸਤ ਵਿੱਚ ਹੀ ਹੈ। ਗ੍ਰਿਸਤ ਛੱਡ ਕੇ ਜਿਹੜੇ ਅਤੀਤ ਖਵਾਉਂਦੇ ਸਨ, ਸਾਹਿਬ ਕਹਿੰਦੇ ਗ੍ਰਹਿ ਤਜ ਬੰਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਜੇ ਉੱਥੇ ਜਾ ਕੇ ਵੀ ਫਿਰ ਮੋਹ ਦੀ ਪਕੜ ਰਹੀ, ਵਿਕਾਰਾਂ ਦੀ ਪਕੜ ਰਹੀ, ਫਿਰ ਤਾਂ ਗ੍ਰਿਸਤੀ ਚੰਗਾ, ਕਿਉਂਕਿ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰ ਹੀ ਗੰਗਾ ਕਾ ਨੀਰ। ਭਾਰਤੀ ਸੰਸਕ੍ਰਿਤੀ ਕਹਿੰਦੀ ਸੀ ਗੰਗਾ ਬੜੀ ਪਵਿੱਤਰ ਹੈ, ਸਾਹਿਬ ਕਹਿੰਦੇ ਨਹੀਂ, ਉਹ ਗ੍ਰਿਸਤੀ ਪਵਿੱਤਰ ਹੈ ਜਿਹੜਾ ਰਹਿੰਦਾ ਅਤੇ ਗ੍ਰਿਸਤ ਵਿੱਚ ਹੈ, ਕਿਰਤ ਕਰਦਾ, ਬੱਚੇ ਪਾਲਦਾ, ਧਰਮ ਕਮਾਉਂਦਾ, ਹੱਥੋਂ ਦੇ ਕੇ ਭਲਾ ਮਨਾਉਂਦਾ, ਪਾਰੋਪਕਾਰ ਕਰਦਾ, ਦੂਜਿਆਂ ਦੀ ਸਹਾਇਤਾ ਕਰਦਾ, ਉਹਦੇ ਬਰਾਬਰ ਗੰਗਾ ਵੀ ਕੀ ਪਵਿੱਤਰ ਹੋਈ। ਇੱਕ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰ ਹੀ ਗੰਗਾ ਕਾ ਨੀਰ। ਇਸ ਕਰਕੇ ਸਾਹਿਬ ਕਹਿੰਦੇ ਜਿਹੜਾ ਗੁਰਮਤਿ ਦਾ ਅਤੀਤ ਪੁਣਾ, ਗੁਰਮਤਿ ਦਾ ਵੈਰਾਗ ਪੁਣਾ, ਉਹ ਫਿਰ ਇਵੇਂ ਕਾਇਮ ਰਹਿੰਦਾ ਹੈ।
ਹਾਲਤ ਪਾਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ।
ਐਸੇ ਜੀਵਾਂ ਦੀ ਫਿਰ ਲੋਕ ਪਰਲੋਕ ਵਿੱਚ, ਇਸ ਜਗਤ ਵਿੱਚ ਵੀ ਸ਼ੋਭਾ ਹੁੰਦੀ ਹੈ, ਜਿਨ੍ਹਾਂ ਦੀ ਪਰਮੇਸ਼ਰ ਨਾਲ ਲਿਵ ਜੁੜ ਜਾਂਦੀ ਹੈ। ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਸਹਾਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਸਾਰੇ ਸੰਸਾਰ ਵਿੱਚ, ਲੋਕ ਪਰਲੋਕ ਵਿੱਚ ਸ਼ੋਭਾ ਹੁੰਦੀ ਹੈ।
ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵਏ।
ਐਸਾ ਜੀ ਫਿਰ ਖੁਸ਼ੀ ਗਮੀ ਤੋਂ ਬਿਲਕੁਲ ਮੁਕਤ ਹੋ ਜਾਂਦਾ, ਉਹਦੇ ਜੀਵਨ ਵਿੱਚ ਖੁਸ਼ੀ ਆਵੇ ਗਮੀ ਆਵੇ, ਉਹ ਇਹਦੀ ਪਕੜ ਤੋਂ ਉੱਪਰ ਹੋ ਕੇ ਕਹਿੰਦੇ ਫਿਰ ਜੋ ਪ੍ਰਭੂ ਕਰਦਾ ਉਹਨੂੰ ਉਹ ਮਿੱਠਾ ਕਰਕੇ ਮੰਨਦਾ, ਉਸ ਜੀਵ ਨੂੰ ਉਹ ਪਾਉਂਦਾ ਹੈ ਕਿ ਮਾਲਕ ਦੇ ਹੁਕਮ ਵਿੱਚ ਹੀ ਸੁੱਖ ਆਇਆ ਅਤੇ ਹੁਕਮ ਵਿੱਚ ਹੀ ਦੁੱਖ ਆਇਆ। ਕਿਉਂਕਿ ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉਂ ਸੰਪੈ ਤਿਉਂ ਬਿਪਤ ਹੈ, ਵਿਦ ਨੇ ਰਚਿਆ ਸੋ ਹੋਏ। ਆਵਤ ਹਰਖ ਨਾ ਜਾਵਤ ਦੁੱਖਾ, ਨਹਿ ਵਿਆਪੈ ਮਨ ਰੋਗਨੀ। ਜਿਹਦੇ ਹੁਕਮ ਵਿੱਚ ਸੁੱਖ ਆਏ ਉਹਨੇ ਹੀ ਅੱਜ ਆਪਣੀ ਰਜਾ ਦੇ ਵਿੱਚ ਦੁੱਖ ਦਿੱਤਾ। ਕੇਤਿਆਂ ਦੁੱਖ ਭੂਕ ਸਦ ਮਾਰ, ਇਹ ਪੇ ਦਾਤ ਤੇਰੀ ਦਤਾਰ, ਇਹ ਤੇਰੀ ਕਰੋਪੀ ਨਹੀਂ ਹੈ, ਇਹ ਵੀ ਤੇਰੀ ਦਾਤ ਹੈ। ਫਿਰ ਉਹ ਜੋ ਪ੍ਰਭੂ ਕਰਦਾ ਉਹਨੂੰ ਚੰਗਾ ਕਰਕੇ ਮੰਨਦਾ ਹੈ।
ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
ਕਿ ਭਾਈ ਵੱਡੇ ਭਾਗਾਂ ਨਾਲ ਜੇ ਸਤ ਸੰਗਤ ਮਿਲ ਜਾਵੇ ਤਾਂ ਜੀਵ ਨੂੰ ਅੰਦਰੋਂ ਹਰੀ ਪਰਮੇਸ਼ਰ ਦਾ ਨਾਮ ਰਸ ਪ੍ਰਾਪਤ ਹੁੰਦਾ ਹੈ।
ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ।
ਜੇ ਪ੍ਰਭੂ ਤੋਂ ਬਿਨਾਂ ਅਸੀਂ ਦੂਜੇ ਪਿਆਰ ਵਿੱਚ ਦੂਜੇ ਭਾਵ ਵਿੱਚ ਜੁੜ ਜਾਈਏ, ਮੋਹ ਮਾਇਆ ਵਿੱਚ, ਵਿਕਾਰਾਂ ਵਿੱਚ, ਪਦਾਰਥਵਾਦੀ ਸੋਚ ਵਿੱਚ, ਫਿਰ ਕਹਿੰਦੇ ਸਦਾ ਅਸੀਂ ਜਮ ਦੀ ਮੌਤ ਦੀ ਤੱਕ ਵਿੱਚ ਰਵਾਂਗੇ, ਸਦਾ ਇਹ ਡਰ ਬਣਿਆ ਰਹੇਗਾ। ਪਰ ਜਿਸ ਦਿਨ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਫਿਰ ਸੱਚਮੁੱਚ ਜੀਵ ਇਹਨਾਂ ਤੋਂ ਉੱਪਰ ਉੱਠ ਕੇ ਮੌਤ ਦੇ ਡਰ ਤੋਂ ਵੀ ਉੱਪਰ ਹੋ ਜਾਂਦਾ ਹੈ। ਉਵੇਂ ਤਾਂ ਦੂਜਾ ਭਾਏ ਦੁੱਖ ਹੋਏ ਦੂਜੇ ਪਿਆਰ ਵਿੱਚ ਜੁੜ ਕੇ ਸਦਾ ਦੁਖੀ ਰਹਿੰਦਾ ਹੈ। ਮਨਮੁੱਖ ਜਮ ਜੋਹਿਆ ਜੀਓ, ਮਨਮੁੱਖ ਨੂੰ, ਮਨ ਦੀ ਮੱਤ ਪਿੱਛੇ ਚੱਲਣ ਵਾਲੇ ਨੂੰ ਸਦਾ ਜਮ ਮੌਤ ਤੱਕ ਦੀ ਰਹਿੰਦੀ, ਸਦਾ ਉਹ ਜਮ ਦੀ ਤੱਕ ਵਿੱਚ ਰਹਿੰਦਾ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਸੋ ਮੋਹ ਮਾਇਆ ਦੇ ਦੁੱਖ ਵਿੱਚ ਉਹ ਸਦਾ ਇਵੇਂ ਗਲਤਾਨ ਰਹਿੰਦਾ ਦਿਨੇ ਰਾਤ, ਫਿਰ ਹਾਏ ਹਾਏ ਕਰਦਾ ਹੋਕੇ ਲੈਂਦਾ, ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਇੰਨੇ ਪਾਪ ਵੱਧ ਜਾਂਦੇ ਨੇ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਮਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਉਹ ਸਦਾ ਹੀ ਹਾਏ ਹਾਏ ਕਰਦਿਆਂ ਹੀ ਦੁਖੀ ਅਵਸਥਾ ਵਿੱਚ ਹੀ ਸੰਸਾਰ ਤੋਂ ਇੱਕ ਦਿਨ ਤੁਰ ਜਾਂਦਾ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਇੱਕ ਤਾਂ ਮੋਹ ਮਾਇਆ ਦੇ ਦੁੱਖ ਵਿੱਚ ਗਲਤਾਨ, ਫਿਰ ਰੋਹ ਵਿੱਚ ਆਵੇਗਾ, ਕ੍ਰੋਧਤ ਹੋਵੇਗਾ, ਖਿਜੇਗਾ। ਸਾਹਿਬ ਕਹਿੰਦੇ ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ। ਫਿਰ ਮੇਰੀ ਮੇਰੀ ਕਰਦਿਆਂ ਹੀ ਉਹਦਾ ਜੀਵਨ ਬਤੀਤ ਹੋ ਜਾਂਦਾ। ਸਾਹਿਬ ਕਹਿੰਦੇ ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਉਵੇਂ ਤਾਂ ਭਗਤ ਕਬੀਰ ਸਾਹਿਬ ਦੇ ਬਚਨ ਨੇ, ਬਾਰਾਂ ਬਰਸ ਬਾਲਪਨ ਬੀਤੇ, ਵੀਸ ਬਰਸ ਕਛ ਤਪ ਨਾ ਕੀਓ, ਤੀਸ ਬਰਸ ਕਸ ਦੇਵਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਬਾਰਾਂ ਸਾਲ ਬਚਪਨੇ ਵਿੱਚ ਬਤੀਤ ਹੋ ਗਏ, ਅਗਲੇ ਵੀਹ ਸਾਲ, ਬਾਰਾਂ ਅਤੇ ਵੀਹ, ਬੱਤੀ ਸਾਲ ਜਿਹੜੇ ਉਹ ਕਹਿਣ ਲੱਗੇ ਫਿਰ ਕੋਈ ਭਜਨ ਬੰਦਗੀ ਨਹੀਂ ਕੀਤੀ। ਅਗਲੇ ਫਿਰ ਤੀਹ ਸਾਲ ਵੀ ਇਵੇਂ ਗੁਜ਼ਰ ਗਏ, ਤੀਹ ਅਤੇ ਬੱਤੀ ਬਾਹਠ ਸਾਲ ਦੀ ਉਮਰ ਹੋ ਗਈ, ਫਿਰ ਪਛਤਾਨਾ ਬਿਰਧ ਭਇਆ। ਫਿਰ ਕਹਿੰਦੇ ਕੀ ਹੋਇਆ ਕਿ ਮੇਰੀ ਮੇਰੀ ਕਰਦਿਆਂ ਜਨਮ ਗਿਆ, ਮੇਰੀ ਮੇਰੀ ਕਰਦਿਆਂ ਜਨਮ ਬਤੀਤ ਹੋ ਗਿਆ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਇਸ ਕਰਕੇ ਜੀਵ ਫਿਰ ਮੇਰੀ ਮੇਰੀ ਵਿੱਚ ਹੀ ਖਚਤ ਰਹਿੰਦਾ।
ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ।
ਅਸਲ ਵਿੱਚ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੇ।
ਜਦੋਂ ਇਹ ਮੇਰੀ ਮੇਰੀ ਵਿੱਚ ਖਚਤ ਰਹਿੰਦਾ ਤੇ ਜਿਹੜਾ ਪ੍ਰਭੂ ਦਾਤਾ ਦਿੰਦਾ ਨਾ ਉਹਨੂੰ ਇਹ ਚੇਤੇ ਨਹੀਂ ਕਰਦਾ, ਤੇ ਅੰਤ ਜਦੋਂ ਸੰਸਾਰ ਤੋਂ ਤੁਰਦਾ ਬਸ ਇਹਦੇ ਪੱਲੇ ਕੇਵਲ ਪਛਤਾਵਾ ਹੀ ਰਹਿੰਦਾ ਹੈ।
ਬਿਨ ਨਾਵੈ ਕੋ ਸਾਥ ਨਾ ਚਾਲੈ, ਪੁੱਤਰ ਕਲਤਰ ਮਾਇਆ ਧੋਹਿਆ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਬਾਕੀ ਤਾਂ ਸਾਰਾ ਕੁਝ ਇੱਥੇ ਹੀ ਸਾਥ ਨਿਭਾਉਣ ਵਾਲਾ ਸੀ। ਜਦੋਂ ਸੱਚਮੁੱਚ ਅੰਤਲਾ ਸਮਾਂ ਆਇਆ, ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉਂ ਲੱਗਾ ਹੇਤ, ਫਿਰ ਪੁੱਤਰ ਧੀਆਂ ਇਸਤਰੀ ਪਰਿਵਾਰ ਇਹਨਾਂ ਵਿੱਚੋਂ ਕੁਝ ਵੀ ਮਨੁੱਖ ਦੇ ਨਾਲ ਨਾ ਨਿਭਿਆ, ਸਗੋਂ ਹੋਇਆ ਕੀ? ਸਾਹਿਬ ਕਹਿੰਦੇ ਇਹਨਾਂ ਦੇ ਵਿੱਚ ਹੀ ਉਹ ਠੱਗਿਆ ਗਿਆ। ਧੋਇਆ ਦਾ ਅਰਥ ਹੈ ਠੱਗਿਆ ਗਿਆ, ਭਾਵ ਮੋਹ ਮਾਇਆ, ਪੁੱਤਰ ਧੀਆਂ ਇਸਤਰੀ ਘਰ ਪਰਿਵਾਰ, ਇਹ ਅਖੀਰ ਵੇਲੇ ਇਹਦੇ ਨਾਲ ਨਾ ਨਿਭ ਸਕਿਆ।
ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜਦੋਂ ਮੋਹ ਮਾਇਆ ਦੂਜੇ ਭਾਵ ਵਿੱਚ ਜੁੜਦਾ ਨਾ, ਇਹਨੂੰ ਦੁੱਖ ਹੁੰਦਾ, ਤੇ ਮਨ ਦੀ ਮੱਤ ਪਿੱਛੇ ਚੱਲਣ ਵਾਲੇ ਜੀਵ ਨੂੰ ਸਦਾ ਜਮ ਮੌਤ ਤੱਕ ਵਿੱਚ ਰੱਖਦੀ ਹੈ।
ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਇਆ ਜੀਓ।
ਹੁਣ ਇੱਥੇ ਵੀ ਜੋਦੜੀ ਕੀਤੀ ਆ ਕਿ ਮਾਲਕ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਕੇ ਜਿਨ੍ਹਾਂ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ ਨਾ, ਉਹ ਫਿਰ ਤੁਹਾਡੀ ਹਜ਼ੂਰੀ ਨੂੰ ਪ੍ਰਾਪਤ ਕਰਦੇ ਹਨ।
ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਉ।
ਐਸੇ ਜੀਵਾਂ ਦੀ ਸ਼ਖਸੀਅਤ ਸਦਾ ਝੁਕੀ ਰਹਿੰਦੀ ਹੈ, ਉਹ ਸਦਾ ਹੱਥ ਜੋੜ ਕੇ ਹੇ ਮਾਲਕ ਤੁਹਾਨੂੰ ਸਿਮਰਦੇ ਨੇ, ਔਰ ਇੱਥੇ ਤੱਕ ਕਿ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਉ। ਫਿਰ ਉਹਨਾਂ ਦੇ ਮਨ ਵਿੱਚ ਪ੍ਰਭੂ ਚੰਗਾ ਲੱਗਦਾ, ਇਸ ਕਰਕੇ ਫਿਰ ਉਹ ਪ੍ਰਭੂ ਦੇ ਮਨ ਨੂੰ ਭਾ ਜਾਂਦੇ ਨੇ, ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਜਿਹੜੇ ਪ੍ਰਭੂ ਦੇ ਮਨ ਨੂੰ ਚੰਗੇ ਲੱਗੇ ਭਾ ਗਏ, ਉਹ ਫਿਰ ਹੁਕਮ ਰਾਹੀਂ ਮਾਲਕ ਵਿੱਚ ਸਮਾਏ ਰਹਿੰਦੇ ਨੇ ਤੇ ਹੁਕਮ ਮੰਨ ਕੇ ਹੀ ਸੁੱਖ ਪ੍ਰਾਪਤ ਕਰਦੇ ਹਨ।
ਅਨ ਦਿਨ ਜਪਤ ਰਹਿ ਦਿਨ ਰਾਤੇ ਸਹਿਜੇ ਨਾਮ ਧਿਆਇਆ।
ਦਿਨੇ ਰਾਤ ਜਦੋਂ ਉਹ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਫਿਰ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ।
ਨਾਮੋ ਨਾਮ ਮਿਲੀ ਵਡਿਆਏ, ਨਾਨਕ ਨਾਮ ਮਨ ਭਾਵਏ।
ਅਸਲ ਵਿੱਚ ਉਹਨਾਂ ਨੂੰ ਇਹ ਸੱਚੀ ਵਡਿਆਈ ਪਰਮੇਸ਼ਰ ਦੇ ਨਾਮ ਰਾਹੀਂ ਮਿਲਦੀ ਹੈ। ਹੇ ਨਾਨਕ, ਉਹਨਾਂ ਦੇ ਮਨ ਵਿੱਚ ਫਿਰ ਨਾਨਕ ਨਾਮ ਮਨ ਭਾਵੇ, ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਭਾਉਂਦਾ ਹੈ, ਉਹਨਾਂ ਨੂੰ ਚੰਗਾ ਲੱਗਦਾ ਹੈ।
ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਉ।
ਜਿਨ੍ਹਾਂ ਨੂੰ ਮਾਲਕ ਆਪਣੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦਾ, ਉਹ ਮਾਲਕ ਦੀ ਹਜ਼ੂਰੀ ਨੂੰ ਪ੍ਰਾਪਤ ਕਰਦੇ ਹਨ ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਨਾਲ ਹੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ੍ਹ ਨੂੰ ਜੋ ਨਾਨਕ ਸਾਹਿਬ ਸੰਮਤ 550 ਸ਼ੁਰੂ ਹੋ ਰਿਹਾ, ਇਸ ਦੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਰਾਤ ਨੂੰ 8 ਵਜੇ ਤੋਂ ਲੈ ਕੇ 12:30 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਬਣਾਉਣਾ। ਆਓ ਅਖੀਰਲੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਇੱਕ ਵਾਰ ਫਿਰ ਪੜ੍ਹ ਕੇ ਸਤਿਗੁਰੂ ਸਾਹਿਬ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।
ਨਾਮੋ ਨਾਮ ਮਿਲੇ ਵਡਿਆਏ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।